ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਤਾਰਾਂ ਜਨਵਰੀ 2020 ਮੈਲਬਰਨ ਨਿਊ ਡੈਸਕ ਤੋਂ ਮੈਂ ਹਰਵਦੀਪ ਸਿੰਘ। ਅੱਜ ਦੀਆਂ ਮੁੱਖ ਖਬਰਾਂ ਵਿੱਚ, ਖੇਡ ਗਰਾਂਟਾਂ ਦੀ ਦੁਰਵਰਤੋਂ ਕਾਰਨ ਬ੍ਰਿਜਿਟ ਮੈਕੈਂਜ਼ੀ ਉੱਤੇ ਵਧਿਆ ਅਸਤੀਫੇ ਦਾ ਦਬਾਅ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਹੋਈ ਬਾਰਿਸ਼ ਕਾਰਨ ਫਾਇਰ ਫਾਈਟਰਸ ਨੂੰ ਮਿਲੀ ਵੱਡੀ ਰਾਹਤ, ਅਤੇ ਕ੍ਰਿਕਟ ਸੀਰੀਜ਼ ਬਰਾਬਰ ਕਰਨ ਲਈ ਮੈਦਾਨ 'ਤੇ ਉਤਰੀ ਭਾਰਤੀ ਕ੍ਰਿਕਟ ਟੀਮ। ਅਤੇ ਹੁਣ ਪੇਸ਼ ਹਨ ਖਬਰਾਂ ਤਫਸੀਲ ਨਾਲ। ਮੋਰਿਸਨ ਸਰਕਾਰ ਦੀ ਮੁੱਖ ਮੰਤਰੀ ਬ੍ਰਿਜਿਟ ਮੈਕੈਂਜ਼ੀ ਉੱਤੇ ਖੇਡ ਗਰਾਂਟਾਂ ਨੂੰ ਲੈ ਕੇ ਅਸਤੀਫਾ ਦੇਣ ਦਾ ਦਬਾਅ ਵੱਧ ਰਿਹਾ ਹੈ। ਆਡੀਟਰ ਜਨਰਲ ਦੁਆਰਾ ਕੀਤੀ ਇੱਕ ਜਾਂਚ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਸੈਨੇਟਰ ਮੈਕੈਂਜ਼ੀ ਦੁਆਰਾ ਮਨਜ਼ੂਰ ਕੀਤੀਆਂ ਗਈਆਂ 10 ਵਿੱਚੋਂ 9 ਗਰਾਂਟਾਂ ਨੂੰ 2019 ਦੀਆਂ ਚੋਣਾਂ ਵਿੱਚ ਫਸਵੀਆਂ ਸੀਟਾਂ ਨੂੰ ਜਿੱਤਣ ਲਈ ਵਰਤਿਆ ਗਿਆ। ਗ੍ਰੀਨਜ਼ ਨੇ ਇਸ ਮਾਮਲੇ ਦੀ ਸੈਨੇਟ ਜਾਂਚ ਦੀ ਮੰਗ ਕੀਤੀ ਹੈ, ਜਿਸ ਵਿੱਚ ਕਈ 100 ਮਿਲੀਅਨ ਡਾਲਰਾਂ ਤੋਂ ਵੱਧ ਗਰਾਂਟਾਂ ਦਾ ਦੋਹਰੇ ਪਿਓ ਕੀਤਾ ਗਿਆ। ਸੈਨੇਟਰ ਮੈਕੈਂਜ਼ੀ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ।
2,000 projects, over 2,000 projects were applied for funding for nearly $400 million worth of program funding. We had $100 million over 3 rounds that was able to fund 684 projects. I'm absolutely confident that I would have loved to have nearly $400 million to fund all sporting clubs that applied, because you can't tell me one tennis club is more meritorious than another.
ਵੱਧ ਨੇਸ਼ਨ ਪਾਰਟੀ ਦੀ ਨੇਤਾ ਸੈਨੇਟਰ ਪੌਲੀਨ ਹੈਨਸਨ ਨੇ ਸੈਨੇਟਰ ਮੈਕੈਂਜ਼ੀ ਨੂੰ ਆਪਣਾ ਅਹੁਦਾ ਛੱਡਣ ਲਈ ਆਖਿਆ ਹੈ, ਜਦਕਿ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਮਾਮਲੇ ਦੀ ਵਿਆਪਕ ਜਾਂਚ ਦੀ ਮੰਗ ਕਰ ਰਹੇ ਹਨ।
This is quite extraordinary and unprecedented. This is outrageous behavior by a government that really believes that it has a right to do whatever it likes, whenever it likes, wherever it likes. And the truth is that her position is untenable as a minister.
ਬ੍ਰਿਟੇਨ ਦੇ ਮਸ਼ਹੂਰ ਕੁਦਰਤਵਾਦੀ ਸਰ ਡੇਵਿਡ ਐਟਨਬਰਗ ਦੀ ਸਖ਼ਤ ਆਲੋਚਨਾ ਤੋਂ ਬਾਅਦ ਫੈਡਰਲ ਸਰਕਾਰ ਨੇ ਆਪਣੀ ਮੌਸਮੀ ਤਬਦੀਲੀ ਨੀਤੀਆਂ ਦਾ ਬਚਾਅ ਕੀਤਾ ਹੈ। ਬੁਸ਼ ਫਾਇਰਸ ਦੇ ਸੰਕਟ ਬਾਰੇ ਬੋਲਦਿਆਂ ਸਰ ਡੇਵਿਡ ਐਟਨਬਰਗ ਨੇ ਕਿਹਾ ਸੀ ਕਿ ਕੋਲਾ ਮਾਈਨਿੰਗ ਲਈ ਕੋਲੀਸ਼ਨ ਸਰਕਾਰ ਦੇ ਸਮਰਥਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਸਰਕਾਰ ਨੂੰ ਵਾਤਾਵਰਨ ਦੀ ਕਿੰਨੀ ਪਰਵਾਹ ਹੈ। ਪਰ ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਕੋਲਾ ਉਦਯੋਗ ਨੂੰ ਬੰਦ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ। ਸ਼੍ਰੀ ਡਟਨ ਨੇ 9 ਨੈਟਵਰਕ ਨਾਲ ਗੱਲ ਕਰਦਿਆਂ ਆਖਿਆ ਕਿ ਕੋਲੇ ਦਾ ਵਪਾਰ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਬਹੁਤ ਜ਼ਰੂਰੀ ਹੈ।
We are not going to close down our economy. Us stopping exports of coal to India or to China will mean that they will source it from other countries. It will mean emissions will go up. So there's no benefit to the environment, and we would lose $70 billion from our economy. So we need to be realistic.
ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ। ਉਹ ਕਹਿੰਦੇ ਹਨ ਕਿ ਹਾਲਾਂਕਿ ਸਰਕਾਰ ਨੂੰ ਨਿਕਾਸ ਵਿੱਚ ਕਮੀ ਲਿਆਉਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਤਾਂ ਹੈ, ਪਰ ਆਸਟ੍ਰੇਲੀਆ ਦੇ ਕੋਲਾ ਉਦਯੋਗ ਨੂੰ ਬੰਦ ਕਰਨ ਨਾਲ ਕੋਈ ਹੱਲ ਨਹੀਂ ਨਿਕਲੇਗਾ।
ਇਫ ਯੂ ਸਟਾਪਡ ਐਕਸਪੋਰਟਿੰਗ ਕੋਲ ਇਮੀਡੀਏਟਲੀ ਦੈਨ ਦੈਟ ਵੁੱਡ ਨਾਟ ਰਿਡਿਊਸ ਗਲੋਬਲ ਐਮਿਸ਼ਨਸ ਬਿਕੋਜ਼ ਦੇਰ ਇਜ਼ ਇਨਫ ਡਿਸਪਲੇਸਮੈਂਟ ਫਰਮ ਅਦਰ ਕੋਲ ਐਕਸਪੋਰਟਿੰਗ ਕੰਟਰੀਜ਼ ਟੂ ਟੇਕ ਅਪ ਦੈਟ ਪੋਜੀਸ਼ਨ ਐਂਡ ਦੈਟ ਕੋਲ will produce higher emissions rather than less emissions.
ਅਮਰੀਕਾ ਅਤੇ ਚੀਨ ਵਿੱਚ ਅੰਤਰਮ ਵਪਾਰ ਸਮਝੌਤੇ ਦੇ ਹਸਤਾਖਰ ਹੋਣ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। S&P ASX 200 ਇੰਡੈਕਸ ਕੱਲ੍ਹ ਪਹਿਲੀ ਵਾਰ 7,000 ਪੁਆਇੰਟਾਂ 'ਤੇ ਉੱਪਰ ਗਿਆ ਅਤੇ ਇਹ ਰੁਝਾਨ ਅੱਜ ਵੀ ਵੇਖਣ ਨੂੰ ਮਿਲਿਆ। ਥੋੜ੍ਹਾ ਸਮਾਂ ਪਹਿਲੇ ਇਸ ਵਿੱਚ 34 ਪੁਆਇੰਟਾਂ ਦਾ ਵਾਧਾ ਵੇਖਿਆ ਗਿਆ, ਜਦਕਿ ਆਲ ਆਰਡਨਰੀਜ਼ ਇੰਡੈਕਸ ਵਿੱਚ ਵੀ 33 ਪੁਆਇੰਟਾਂ ਦਾ ਵਾਧਾ ਹੋਇਆ। ਆਸਟ੍ਰੇਲੀਆ ਦੇ ਮੀਡੀਆ ਵਾਚਟੇਕ ਦੀ ਇੱਕ ਰਿਪੋਰਟ ਮੁਤਾਬਕ 10 ਵਿੱਚੋਂ 8 ਆਸਟ੍ਰੇਲੀਅਨ ਇਹ ਮੰਨਦੇ ਹਨ ਕਿ ਕਈ ਕੰਪਨੀਆਂ ਦਾ ਮੁਨਾਫਾ ਵਧਾਉਣ ਲਈ ਖ਼ਬਰਾਂ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ। ਆਸਟ੍ਰੇਲੀਅਨ ਕਮਿਊਨੀਕੇਸ਼ਨਸ ਐਂਡ ਮੀਡੀਆ ਅਥਾਰਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਪਾਇਆ ਗਿਆ ਕਿ 97% ਜਵਾਬਦਾਤਾਵਾਂ ਨੇ ਘੱਟੋ ਘੱਟ ਇੱਕ ਖ਼ਬਰ ਵਿੱਚ ਵਪਾਰਕ ਪ੍ਰਭਾਵ ਮਹਿਸੂਸ ਕੀਤਾ। ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੀ ਇੱਕ ਖੋਜ ਵਿੱਚ ਵੀ ਇਹ ਪਾਇਆ ਗਿਆ ਕਿ ਆਸਟ੍ਰੇਲੀਆਈ ਪੱਤਰਕਾਰ ਜਦੋਂ ਰਿਪੋਰਟ ਕਰਦੇ ਹਨ ਤਾਂ ਤੱਥਾਂ ਅਤੇ ਉਹਨਾਂ ਦੀ ਨਿੱਜੀ ਰਾਏ ਵਿੱਚ ਅੰਤਰ ਦੱਸਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਥਾਰਟੀ ਦਾ ਕਹਿਣਾ ਹੈ ਕਿ ਖ਼ਬਰਾਂ ਦੀ ਭਰੋਸੇਯੋਗਤਾ ਬਾਰੇ ਚਿੰਤਾਵਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਆਸਟ੍ਰੇਲੀਆ ਵਿੱਚ 10 ਵਿੱਚੋਂ 6 ਲੋਕਾਂ ਦਾ ਮੰਨਣਾ ਹੈ ਕਿ 3 ਸਾਲ ਪਹਿਲੇ ਦੀਆਂ ਖ਼ਬਰਾਂ ਨਾਲੋਂ ਹੁਣ ਵਧੇਰੇ ਵਪਾਰਕ ਪ੍ਰਭਾਵ ਵੇਖਿਆ ਜਾ ਸਕਦਾ ਹੈ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਉੱਥੇ ਵਸਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਜ਼ਮੀਨ ਖਿਸਕਣ ਅਤੇ ਫਲੈਸ਼ ਫਲੱਡਿੰਗ ਦੀਆਂ ਖ਼ਬਰਾਂ ਵੀ ਇਨ੍ਹਾਂ ਇਲਾਕਿਆਂ ਤੋਂ ਅਪੜੀਆਂ ਹਨ, ਪਰ ਅੱਗ ਬੁਝਾਉਣ ਵਾਲੇ ਫਾਇਰ ਫਾਈਟਰਸ ਅਤੇ ਸੋਕੇ ਨਾਲ ਜੂਝ ਰਹੇ ਕਿਸਾਨਾਂ ਨੇ ਇਸ ਦਾ ਸਵਾਗਤ ਕੀਤਾ ਹੈ। ਬਿਊਰੋ ਆਫ ਮੀਟਰੋਲੋਜੀ ਦੇ ਗ੍ਰਹਿਮ ਰੀਡਰ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਬਾਰਿਸ਼ ਹੌਲੀ ਹੌਲੀ ਹੋਰ ਇਲਾਕਿਆਂ ਵਿੱਚ ਵੱਧ ਰਹੀ ਹੈ।
So it means that the rainfall pattern's been a little sporadic, but under those thunderstorms, there's been some particularly heavy falls. We have seen a number of centres up in the north and northeastern parts of the state recording over 100 millimetres, Bulladella 112 millimetres, Bundara 105. That's the wettest since 2011, so very welcome there.
ਨਿਊ ਸਾਊਥ ਵੇਲ ਰੂਰਲ ਫਾਇਰ ਸਰਵਿਸ ਨੇ ਇਹ ਆਖਿਆ ਹੈ ਕਿ ਇਹਨਾਂ ਬਾਰਿਸ਼ਾਂ ਕਾਰਨ ਫਾਇਰ ਫਾਈਟਰਸ ਨੂੰ ਬਹੁਤ ਸਹਾਇਤਾ ਮਿਲੇਗੀ, ਪਰ ਚੇਤਾਵਨੀ ਵੀ ਦਿੱਤੀ ਹੈ ਕਿ ਬੁਸ਼ ਫਾਇਰਸ ਦਾ ਸੰਕਟ ਹਾਲੇ ਖਤਮ ਨਹੀਂ ਹੋਇਆ। ਬਾਰਿਸ਼ ਅਗਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਉਮੀਦ ਕੀਤੀ ਗਈ ਹੈ। ਅਤੇ ਹੁਣ ਪੇਸ਼ ਹਨ ਖੇਡ ਜਗਤ ਤੋਂ ਕੁਝ ਖ਼ਬਰਾਂ। ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਅੱਜ ਦੂਜੇ ਵਨਡੇ ਦਾ ਮੁਕਾਬਲਾ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਭੂਤਪੂਰਵ ਕਪਤਾਨ ਮਾਈਕਲ ਵਾਨ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਇੰਡੀਆ ਦੇ ਮਿਡਲ ਆਰਡਰ ਨੂੰ ਹੋਰ ਪ੍ਰਭਾਵੀ ਕੀਤਾ ਜਾਣਾ ਚਾਹੀਦਾ ਹੈ। ਮਿਡਲ ਆਰਡਰ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੇ ਮਨਸੂਬੇ ਨਾਲ ਪਹਿਲੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਖੁਦ ਥੱਲੇ ਆ ਕੇ ਖੇਡੇ, ਪਰ ਉਹ ਸਫਲ ਨਹੀਂ ਰਹੇ। ਮੈਚ ਦਾ ਸਕੋਰ ਅਸੀਂ ਅੱਗੇ ਜਾ ਕੇ ਤੁਹਾਨੂੰ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਅਤੇ ਹੁਣ ਪੇਸ਼ ਹੈ ਮੁਦਰਾ ਦੀ ਬਦਲਦਰ। ਮੁਦਰਾ ਦੀ ਬਦਲ ਦਰ ਦੇ ਹਿਸਾਬ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 49 ਰੁਪਏ, ਪਾਕਿਸਤਾਨ ਦੇ 106 ਰੁਪਏ 65 ਪੈਸੇ ਅਤੇ ਅਮਰੀਕਾ ਦੇ 68 ਸੈਂਟਾਂ 'ਤੇ ਆਂਖਿਆ ਗਿਆ ਹੈ। ਅਤੇ ਹੁਣ ਪੇਸ਼ ਹੈ ਮੌਸਮ ਸੰਬੰਧੀ ਇੱਕ ਜਾਣਕਾਰੀ। ਮੌਸਮ ਮਾਹਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਰਹੇਗੀ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਐਡਲੇਡ ਵਿੱਚ ਵੀ ਧੁੱਪ ਰਹੇਗੀ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਮੈਲਬਰਨ ਵਿੱਚ ਜੰਗਲੀ ਅੱਗਾਂ ਕਾਰਨ ਧੂੰਆਂ ਹੋ ਸਕਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਰਹਿਣ ਦੀ ਉਮੀਦ ਹੈ। ਹੋਬਰਟ ਵਿੱਚ ਬੱਦਲਵਾਹੀ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ। ਵੁਲਨਗੋਂਗ, ਸਿਡਨੀ, ਨਿਊਕਾਸਲ, ਬ੍ਰਿਸਬਨ ਵਿੱਚ ਮੀਂਹ ਪੈ ਸਕਦਾ ਹੈ ਅਤੇ ਤਾਪਮਾਨ ਕ੍ਰਮਵਾਰ 22, 25, 27 ਅਤੇ 27 ਡਿਗਰੀ। ਅਤੇ ਡਾਰਵਿਨ ਵਿੱਚ ਵੀ ਮੀਂਹ ਅਤੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ, ਤਾਪਮਾਨ ਵੱਧ ਤੋਂ ਵੱਧ 35 ਡਿਗਰੀ। 17 January 2020, ਮੈਲਬਰਨ ਨਿਊਜ਼ ਡੈਸਕ ਤੋਂ ਇੰਨਾ ਹੀ। ਰਵਦੀਪ ਸਿੰਘ ਨੂੰ ਦਿਓ ਇਜਾਜ਼ਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।